ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਡੰਡੌਤ ਬੰਧਨ ਅਨਕ ਬਾਰ ਸਰਪ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਅਸ਼ਟਪਦੀਆ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨ ਉਪਾਏ ਸਮਾਵਨ ਸਗਲ ਛਤਰਪਤ ਬੀਠਾ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਕ ਪਰਲੋਕ ਕੇ ਰੱਖਿਅਕ ਵਾਲੀਏ ਕੁਲ ਆਲਮ ਅੰਤਰਜਾਮੀ ਪਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਚਵਰ ਤਖਤ ਅਤੇ ਸਿੰਘਾਸਣ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਚਰਨ ਸ਼ਰਨ ਦੇ ਵਿੱਚ ਰਲ ਮਿਲ ਬੈਠ ਕੇ ਬੜੇ ਹੀ ਸਤਿਕਾਰ ਸਹਿਤ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸ ਭਿੰਨੀ ਰਸਨਾ ਤੋਂ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ। ਸਾਧ ਸੰਗਤ ਜੀ, ਜੋ ਚੱਲ ਰਹੀ ਲੜੀਵਾਰ ਅੰਮ੍ਰਿਤ ਗੁਰਬਾਣੀ ਦੀ ਕਥਾ, ਜੋ ਕਿ 1235 ਅੰਕ 'ਤੇ ਪਾਵਨ ਸ਼ਬਦ ਸੁਭਾਇਮਾਨ ਹੈ, ਆਓ ਜਿਵੇਂ ਗੁਰਬਾਣੀ ਰਾਹੀਂ ਸਤਿਗੁਰੂ ਮਹਾਰਾਜ ਸਾਨੂੰ ਜੀਵਨ ਜਾਚ ਦੀ ਸਿੱਖਿਆ ਦਿੰਦੇ ਨੇ, ਕਿਵੇਂ ਉਸ ਪਰਮੇਸ਼ਰ ਦੀ ਉਸਤਤ ਕਰਨੀ ਹੈ, ਕਿਵੇਂ ਉਹ ਵਾਹਿਗੁਰੂ ਕਿਹੋ ਜਿਹਾ ਹੈ, ਉਹਦਾ ਪ੍ਰਤਾਪ ਕਿੱਡਾ ਹੈ। ਜਿਵੇਂ ਹਜ਼ੂਰ ਫਰਮਾ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਸਾਰੇ ਜੁੜੋ, ਪਿਆਰ ਵਿੱਚ ਆਓ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰਗ ਮਹੱਲਾ ਪੰਜਵਾ, ਅਸ਼ਟਪਦੀਆ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਸਾਈ ਪ੍ਰਤਾਪ ਤੁਹਾਰੋ ਡੀਠਾ। ਸਤਿਸੰਗਤ ਜੀਓ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਜਵੀਂ ਜੋਤ, ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਰਚਣਹਾਰ, ਕਲਯੁੱਗ ਕੇ ਜਹਾਜ਼, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਐਸੇ ਦੀਨ ਦਿਆਲ ਸਤਿਗੁਰੂ, ਕਲਯੁੱਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲੱਗ ਬੇਤਰੋ, ਜਿਨ੍ਹਾਂ ਦੇ ਚਰਨਾਂ ਨਾਲ ਜੁੜ ਕੇ ਸਾਰੀ ਸ੍ਰਿਸ਼ਟੀ ਤਰ ਜਾਵੇਗੀ, ਐਸੇ ਗੁਰਦੇਵ ਸਾਰਗ ਰਾਗ ਦੇ ਵਿੱਚ ਅਸ਼ਟਪਦੀਆਂ ਵਿੱਚ ਇਹ ਸ਼ਬਦ ਉਚਾਰ ਰਹੇ ਨੇ। ਅੱਠ ਪੌੜੀਆਂ ਨੇ। ਪਹਿਲੇ ਘਰ ਸੁਰਤਾਲ ਦੇ ਵਿੱਚ ਸ਼ਬਦ ਨੂੰ ਗਾਉਣ ਦਾ ਹੁਕਮ ਕਰਦੇ ਨੇ। ਰਾਗੀ ਸਿੰਘ ਸ਼ਬਦ ਗਾਉਂਦੇ ਨੇ ਨਾ, ਸੁਰਤਾਲਾਂ ਹੁੰਦੀਆਂ ਨੇ ਸਾਧ ਸੰਗਤ, ਉਹ ਤਾਲ ਦੇ ਵਿੱਚ ਹੀ ਇਹਨੂੰ ਗਾਉਣ ਦਾ ਹੁਕਮ ਹੈ। ਜਿਹੜੇ ਸੰਗੀਤਕਾਰ ਹਨ, ਜਿਹੜੇ ਰਾਗ ਵਿੱਦਿਆ ਨੂੰ ਜਾਣਦੇ ਨੇ, ਉਹਨਾਂ ਰਾਗਾਂ ਵਿੱਚ ਘਰ ਹੁੰਦੇ ਨੇ, ਪਹਿਲਾ ਘਰ, ਦੂਜਾ ਘਰ, ਉਹ ਸੁਰ ਉਸੇ ਘਰ ਵਿੱਚ ਗਾਈ ਜਾਵੇ, ਇਹ ਹੁਕਮ ਹੈ। ਕਿਉਂਕਿ ਸਾਰਾ ਜਿਤਨਾ ਵੀ ਖਜ਼ਾਨਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਅੰਮ੍ਰਿਤ ਬਾਣੀ ਦਾ, ਇਹ ਸਾਰੀ ਬਾਣੀ ਮਹਾਰਾਜ ਨੇ ਰਾਗਾਂ ਵਿੱਚ ਲਿਖੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸਰੂਪ ਲਿਖਵਾਇਆ ਸੀ, ਜਿਹੜਾ ਰਾਮਸਰ ਦੀ ਪਾਵਨ ਧਰਤੀ 'ਤੇ ਸੰਪੰਨ ਕਰਵਾਇਆ, ਉਹਦੇ 'ਚ 30 ਰਾਗ ਸਨ। ਸਾਧ ਸੰਗਤ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਜਿਹੜੀ ਅੰਮ੍ਰਿਤ ਬਾਣੀ ਲਿਖਾਈ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸਮੇਤ ਨਾਵੇਂ ਪਾਤਸ਼ਾਹ ਦੀ ਬਾਣੀ ਸਾਰੀ ਅੰਕਿਤ ਕੀਤੀ। ਇੱਕ ਰਾਗ ਜਿਹੜਾ ਸੀ ਜੈਜਾਵੰਤੀ ਰਾਗ, ਇਹ ਉਹਦੇ 'ਚ ਵਧੇਰਾ ਲਿਖਾਇਆ, ਅਤੇ 31 ਰਾਗ ਸੰਪੰਨ ਕੀਤੇ। ਸਾਰੀ ਬਾਣੀ ਰਾਗਾਂ ਦੇ 'ਚ ਲਿਖੀ ਮਹਾਰਾਜ ਨੇ। ਇਹ ਸੁਰਤਾਲਾਂ ਨੇ ਸਾਧ ਸੰਗਤ, ਅਤੇ ਪਹਿਲੇ ਘਰ ਸੁਰਤਾਲ ਦੇ 'ਚ ਗਾਉਣ ਦਾ ਹੁਕਮ ਹੈ ਗੁਰੂ ਸਾਹਿਬ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਬ੍ਰਹਮ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਤ੍ਰੇਈ ਕਾਲ ਆਬਾਦ ਹੈ, ਅਤੇ ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਅਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਇਹ ਸ਼ਬਦ ਵਿੱਚ ਵਾਹਿਗੁਰੂ ਜੀ ਦਾ ਤੇਜ ਦਿਖਾ ਰਹੇ ਨੇ ਵੀ ਪਰਮਾਤਮਾ ਦਾ ਪ੍ਰਤਾਪ ਕਿੱਡਾ ਕੁ ਵੱਡਾ ਹੈ। ਉਹ ਵਾਹਿਗੁਰੂ ਕਿੱਡਾ ਵੱਡਾ ਰਾਜਾ ਹੈ। ਇੱਕ ਥਾਂ ਮਹਾਰਾਜ ਬਾਣੀ 'ਚ ਲਿਖਦੇ ਨੇ, ਸੋ ਐਸਾ ਰਾਜਾ ਤ੍ਰੇ ਭਵਨ ਧਣੀ, ਤਿੰਨਾਂ ਭਵਨਾਂ ਦਾ ਧਣੀ ਹੁੰਦਾ ਮਾਲਕ। ਦੁਨੀਆਂ 'ਤੇ ਪ੍ਰਤਾਪਵੰਤ ਰਾਜੇ ਬਥੇਰੇ ਸੁਣੇ ਹੋਣਗੇ ਆਪਾਂ, ਵੀ ਬੜੇ ਬੜੇ ਰਾਜੇ ਦੁਨੀਆਂ ਵਿੱਚ ਆਏ, ਛਤਰਧਾਰ ਪਾਤਸ਼ਾਹੀ ਆ, ਛਤਰਧਾਰ ਜਿਨ੍ਹਾਂ ਬਾਰੇ ਲਿਖਿਆ ਹੁੰਦਾ, ਚੌਦਾਂ ਯੋਜਨ ਛਤਰ ਚਲੇ ਥਾ, ਦੇਹੀ ਗਿਰਜ ਨਾ ਖਾਈ। ਚੌਦਾਂ ਯੋਜਨ ਸਾਧ ਸੰਗਤ ਜੀ ਛਤਰ ਲੈ ਕੇ ਚੱਲਦੇ ਸੀ, ਦੁਰਯੋਧਨ ਵਰਗੇ ਜਿਹੜੇ ਯੋਧੇ ਸਨ। ਲੇਕਿਨ ਕੀ ਹੋਇਆ ਅੰਤ ਨੂੰ? ਇਹੋ ਜਿਹੀ ਮੌਤ ਮਰੇ ਵੀ ਦੇਹਾਂ ਨੂੰ ਗਿਲਜਾਂ ਨੇ ਵੀ ਨਹੀਂ ਖਾਧਾ, ਕਿਉਂਕਿ ਸਰੀਰ ਜਿਹੜਾ ਸੀ ਉਹ ਪੱਥਰ ਬਣਿਆ ਹੋਇਆ ਸੀ। ਇਹ ਜੀ ਹਾਲਤ ਹੋਈ, ਦੁਨੀਆਂ ਤੋਂ ਗਰਕ ਹੋ ਕੇ ਚਲੇ ਗਏ, ਦੁਖੀ ਹੋ ਕੇ ਗਏ। ਬੜੇ ਬੜੇ ਰਾਜਨ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਸੰਗ ਰਾਤੇ, ਲੋਚਨ ਕਛੂ ਨਾ ਸੂਝੀ। ਇਸ ਤਰ੍ਹਾਂ ਦੇ ਰਾਜੇ ਹੋਏ ਦੁਨੀਆਂ ਵਿੱਚ। ਲੇਕਿਨ ਪ੍ਰਤਾਪਵੰਤ ਰਾਜਾ, ਸਭ ਤੋਂ ਵੱਡਾ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਉਹ ਕੌਣ ਹੈ? ਉਹ ਹੈ ਪਰਮੇਸ਼ਰ, ਜਿਹੜਾ ਸਗਲ ਭਵਨ ਕੇ ਨਾਇਕਾ, ਉਹ ਸਾਰੇ ਭਵਨਾਂ ਦਾ ਮਾਲਕ ਹੈ। ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਮਹਾਰਾਜ ਤੁਹਾਡਾ ਪ੍ਰਤਾਪ ਇਹੋ ਜਿਹਾ ਦੇਖਿਆ ਅਸੀਂ, ਕਿਹੋ ਜਿਹਾ ਜੀ? ਕਰਨ ਕਰਾਵਨ ਉਪਾਏ ਸਮਾਵਨ, ਸਗਲ ਛਤਰਪਤ ਬੀਠਾ। ਉਹ ਵਾਹਿਗੁਰੂ ਜਿਹੜਾ ਹੈ ਆਪ ਛਤਰਪਤੀ ਹੈ। ਇੱਥੇ ਕਈਆਂ ਦੇ ਸਿਰ 'ਤੇ ਛਤਰ ਝੁੱਲੇ ਨੇ, ਲੇਕਿਨ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਬੜੇ ਬੜੇ ਰਾਜੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇੱਦਾਂ ਦੇ ਰਾਜੇ ਤਾਂ ਬਥੇਰੇ ਸੁਣੇ ਨੇ ਅਸੀਂ, ਲੇਕਿਨ ਉਹ ਗੁਸਾਈ ਜਿਹੜਾ ਹੈ ਨਾ, ਉਹ ਕਿਹੋ ਜਿਹਾ ਹੈ? ਸਗਲ ਛਤਰਪਤ। ਸਾਰੇ ਛਤਰਪਤੀ ਰਾਜੇ ਜਿਤਨੇ ਵੀ ਨੇ, ਜਿਨ੍ਹਾਂ ਦੇ ਸਿਰਾਂ 'ਤੇ ਚੌਰ ਝੁੱਲਦੇ ਨੇ, ਜਿਨ੍ਹਾਂ ਦੇ ਉੱਤੇ ਛਤਰ ਝੁੱਲਦੇ ਨੇ, ਸਾਰਿਆਂ ਤੋਂ ਵੱਡਾ ਹੈ ਉਹ ਬੀਠਾ, ਸਭ ਤੋਂ ਵੱਡਾ ਹੈ। ਅਤੇ ਕਰਨ ਕਰਾਵਨ ਉਪਾਏ ਸਮਾਵਨ, ਜਿਹੜਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ। ਉਪਾਏ ਦਾ ਭਾਵ ਹੈ ਪੈਦਾ ਕਰਨਾ, ਸਮਾਏ ਦਾ ਭਾਵ ਹੈ ਸਮਾ ਦੇਣਾ, ਆਪਣੇ 'ਚ ਸਮਾ ਲੈਣਾ, ਖਤਮ ਕਰ ਦੇਣਾ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ, ਪੈਦਾ ਵੀ ਆਪ ਕਰਦਾ ਹੈ, ਪ੍ਰਤਪਾਲਣਾ ਵੀ ਆਪ ਕਰਦਾ ਹੈ, ਅਤੇ ਲੈਤਾ ਵੀ ਆਪ ਕਰਦਾ ਹੈ। ਦੁਨੀਆਂ ਦੇ ਅੰਦਰ ਭਾਵੇਂ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ ਕਿ ਜੀ ਇੱਕ ਪੈਦਾ ਕਰਦਾ ਹੈ ਬ੍ਰਹਮਾ, ਇੱਕ ਪਾਲਦਾ ਹੈ ਵਿਸ਼ਨੂੰ, ਅਤੇ ਸ਼ਿਵ ਜੀ ਜਿਹੜਾ ਉਹ ਲੈਤਾ ਕਰਦਾ ਹੈ ਸਤਸੰਗਤ। ਪਰ ਗੁਰਬਾਣੀ ਕਹਿੰਦੀ ਇੱਕੋ ਹੀ ਹੈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹ ਇੱਕੋ ਹੀ ਹੈ। ਉਹਦੀ ਸ਼ਕਤੀ ਹੈ ਜਿਹੜੀ ਪੈਦਾ ਕਰਦੀ ਉਹਨੂੰ ਬ੍ਰਹਮਾ ਕਹਿ ਦਿੰਦੇ ਨੇ, ਜਿਹੜੀ ਪਾਲਦੀ ਉਹਨੂੰ ਵਿਸ਼ਨੂੰ ਕਹਿ ਦਿੰਦੇ ਨੇ, ਜਿਹੜੀ ਲੈ ਕਰਦੀ ਉਹਨੂੰ ਸ਼ਿਵ ਕਹਿ ਦਿੰਦੇ ਨੇ। ਲੇਕਿਨ ਸ਼ਕਤੀ ਵਾਹਿਗੁਰੂ ਦੀ ਹੈ, ਇੱਕੋ ਹੀ ਹੈ, ਦੂਜਾ ਕੋਈ ਨਹੀਂ। ਰਹਾਓ ਰਾਣਾ ਰਾਓ ਰਾਜ ਭਏ ਰੰਕਾ, ਉਹਨ ਝੂਠੇ ਕਹਿਣ ਕਹਾਇਓ। ਹੁਣ ਦੁਨੀਆਂ ਦੇ ਰਾਜਿਆਂ ਬਾਰੇ ਦੱਸਦੇ ਨੇ ਵੀ ਬੜੇ ਬੜੇ ਰਾਣੇ ਹੋਏ, ਬੜੇ ਬੜੇ ਰਾਓ ਹੋਏ, ਵੱਖਰੇ ਵੱਖਰੇ ਨਾਂ ਲਏ ਜਾਂਦੇ ਨੇ। ਇਸੇ ਤਰ੍ਹਾਂ ਰਾਜਪੂਤਾਂ ਦੇ ਵਿੱਚ ਰਾਣੇ ਰਾਓ ਹੋਏ ਨੇ, ਰਾਜੇ ਹੋਏ ਨੇ। ਭਏ ਸਭ ਰੰਕਾ, ਕਹਿੰਦੇ ਸਾਰੇ ਕੰਗਾਲ ਹੋ ਗਏ। ਇਸ ਲੋਕ 'ਚ ਭਾਵੇਂ ਆਪਣੇ ਆਪ ਨੂੰ ਉਹਨਾਂ ਨੇ ਬਥੇਰਾ ਰਾਜ ਆਪਣਾ ਮਾਣਿਆ, ਰਾਜ ਭੋਗਿਆ, ਲੇਕਿਨ ਅੰਤ ਨੂੰ ਨੰਗੇ ਹੀ ਚਲੇ ਗਏ, ਕੰਗਾਲ ਹੀ ਹੋ ਗਏ ਨਾ ਸਾਧ ਸੰਗਤ ਜੀ। ਉਹ ਰੰਕੀ ਨੇ ਸਾਰੇ, ਝੂਠੇ ਕਹਿਣ ਕਹਾਏ, ਝੂਠੇ ਰਾਜੇ ਨੇ, ਝੂਠੇ। ਕਬੀਰ ਸਾਹਿਬ ਨੇ ਜਿਵੇਂ ਕਿਹਾ ਨਾ, ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਇੱਕ ਨਾਮ ਦੁਨੀਆਂ ਵਿੱਚ ਸੱਚਾ ਪਾਤਸ਼ਾਹ ਵੀ ਮਸ਼ਹੂਰ ਸੀ। ਕਈ ਜਾਣਦੇ ਨਹੀਂ ਸੀ ਗੁਰੂ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਤੋਂ, ਉਹ ਸੱਚਾ ਪਾਤਸ਼ਾਹ ਹੀ ਕਹਿ ਕੇ ਪੁਕਾਰਦੇ ਸਨ। ਮਹਾਰਾਜ ਆਗਰੇ ਦੀ ਧਰਤੀ 'ਚ ਗਏ ਹੈ, ਬਾਦਸ਼ਾਹ ਜਹਾਂਗੀਰ ਗੁਰੂ ਸਾਹਿਬ ਦੇ ਨਾਲ ਰਿਹਾ। ਕਹਿੰਦਾ ਮਹਾਰਾਜ ਥੋੜ੍ਹਾ ਸਮਾਂ ਇਕੱਠੇ ਰਹੀਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਟਿਕੇ ਨੇ। ਬਾਰ ਬਾਰ ਸਾਧ ਸੰਗਤ ਜੀ ਉੱਥੇ ਤੰਬੂ ਲਾ ਦਿੱਤੇ, ਇੱਕ ਪਾਸੇ ਜਹਾਂਗੀਰ ਦਾ ਤੰਬੂ, ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ। ਸ਼ਿਕਾਰ ਖੇਡਣ ਜਾਣਾ, ਵਾਪਸ ਪਰਤ ਕੇ ਆਉਣਾ, ਤੰਬੂ ਵਿੱਚ ਬੈਠ ਜਾਣਾ, ਸੰਗਤਾਂ ਨੇ ਉੱਥੇ ਹੀ ਦਰਸ਼ਨ ਕਰਨ ਪਹੁੰਚ ਜਾਣਾ। ਇੱਕ ਸਿੱਖ ਸੀ ਗਰੀਬ ਜਿਹਾ, ਘਾਈਆ, ਇੱਕ ਟਕਾ ਲੈ ਕੇ ਆਇਆ ਦਰਸ਼ਨ ਕਰਨ ਦੇ ਲਈ। ਉਹਨੂੰ ਨਾ ਨਹੀਂ ਸੀ ਪਤਾ ਸਾਧ ਸੰਗਤ ਨਾਲ ਪਹਿਲੀ ਵਾਰੀ ਦਰਸ਼ਨ ਕਰਨ ਆਇਆ, ਨਾ ਮਹਾਰਾਜ ਨੂੰ ਪਹਿਲਾਂ ਦੇਖਿਆ ਸੀ। ਸੁਣਿਆ ਹੈ ਬੜੀ ਉਪਮਾ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਚਾ ਪਾਤਸ਼ਾਹ। ਦੌੜਿਆ ਦੌੜਿਆ ਆਇਆ, ਸਿਪਾਹੀ ਖੜ੍ਹੇ ਸਨ ਬਾਦਸ਼ਾਹ ਦੇ, ਪੁੱਛਿਆ ਵੀ ਸੱਚਾ ਪਾਤਸ਼ਾਹ ਕਿੱਥੇ ਹੈ? ਉਹਨਾਂ ਇਸ਼ਾਰਾ ਕੀਤਾ, ਉਹਨਾਂ ਨੂੰ ਲੱਗਾ ਵੀ ਬਾਦਸ਼ਾਹ ਸਲਾਮਤ ਵੱਲੋਂ ਪੁੱਛਦਾ ਹੈ। ਤੰਬੂ ਵਿੱਚ ਭੇਜ ਦਿੱਤਾ, ਉੱਥੇ ਬੈਠਾ ਜਹਾਂਗੀਰ, ਦੋਨੇ ਹੱਥ ਜੋੜੇ, ਟਕਾ ਰੱਖਿਆ, ਮੱਥਾ ਟੇਕ ਦਿੱਤਾ, ਅਰਦਾਸ ਕੀਤੀ। ਬਾਦਸ਼ਾਹ ਨੇ ਆਖਿਆ ਬਈ ਬੜੀ ਸ਼ਰਧਾ ਨਾਲ ਆਇਆ, ਚੱਲ ਕੇ ਮੰਗ ਕੀ ਮੰਗਦਾ ਹੈ? ਮੰਗ ਜ਼ਰੂਰ ਮੰਗ, ਮੈਂ ਬਾਦਸ਼ਾਹ ਹਾਂ ਅਤੇ ਤੈਨੂੰ ਦਿਆਂਗਾ ਜੋ ਮੰਗੇਗਾ। ਉਹਨੇ ਕਿਹਾ ਪਾਤਸ਼ਾਹ, ਸੱਚੇ ਪਾਤਸ਼ਾਹ, ਜੇ ਮੇਰੇ 'ਤੇ ਖੁਸ਼ ਹੋਇਓ ਮੇਰਾ ਪਰਲੋਕ ਸਵਾਰ ਦਿਆ ਜੇ। ਬੜਾ ਹੈਰਾਨ ਹੋਇਆ, ਪਰਲੋਕ? ਪਰਲੋਕ ਬਾਰੇ ਤਾਂ ਮੈਨੂੰ ਕੁਛ ਪਤਾ ਨਹੀਂ, ਮੈਂ ਤਾਂ ਇਸ ਦੁਨੀਆ ਦਾ ਰਾਜਾ ਹਾਂ, ਇਸ ਸੰਸਾਰ ਦਾ ਰਾਜਾ ਹਾਂ। ਮੰਗ ਲਾ ਕੋਈ ਪਦਾਰਥ, ਦੇਖਣ ਨੂੰ ਬੜਾ ਗਰੀਬ ਜਿਹਾ ਲੱਗਦਾ ਹੈ, ਪੈਰਾਂ ਵਿੱਚ ਜੋੜਾ ਨਹੀਂ ਹੈ, ਪਾਏ ਹੋਏ ਬਸਤਰ ਪਾਟੇ ਨੇ। ਕੋਈ ਪੈਸੇ ਮੰਗ, ਜਗੀਰ ਮੰਗ, ਸੋਨਾ ਮੰਗ, ਚਾਂਦੀ ਮੰਗ, ਜੋ ਮੰਗੇਗਾ ਦੇਵਾਂਗਾ, ਦੇਵਾਂਗਾ, ਰਾਜ ਮੰਗ ਲੈ। ਸਾਧ ਸੰਗਤ ਜੀ ਉਸ ਵੇਲੇ ਕਹਿਣ ਲੱਗਾ, ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰਾ ਪਰਲੋਕ ਸਵਾਰ ਦਿਓ, ਕਿਉਂਕਿ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਤਾਂ ਚਾਹੀਦਾ ਹੀ ਉਹ ਹੈ। ਸਾਧ ਸੰਗਤ ਬਾਦਸ਼ਾਹ ਕਹਿਣ ਲੱਗਾ, ਫਿਰ ਤੂੰ ਗਲਤ ਪਾਸੇ ਆ ਗਿਆ, ਕਿਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਤਾਂ ਨਹੀਂ ਆਇਆ? ਕਹਿੰਦਾ ਹਾਂ, ਮੈਂ ਤਾਂ ਗੁਰੂ ਨੂੰ ਮਿਲਣ ਆਇਆ ਹਾਂ। ਕਹਿੰਦਾ ਫਿਰ ਉਹਨਾਂ ਦਾ ਤਾਂ ਤੰਬੂ ਪਾਸੇ ਲੱਗਿਆ ਹੋਇਆ ਹੈ। ਬੇਖੌਫ ਨਾਲ ਉਸੇ ਵੇਲੇ ਟਕਾ ਜਿਹੜਾ ਰੱਖਿਆ ਸੀ ਨਾ ਸਾਧ ਸਿੰਘ, ਚੱਕ ਲਿਆ। ਬਾਦਸ਼ਾਹ ਨੇ ਆਖਿਆ, ਮੇਰੀ ਤੁਹੀਨ ਕਰਦਾ ਹੈ, ਇਹ ਰੱਖ ਦੇ, ਇਹਦੇ ਬਦਲੇ ਮੈਂ ਤੈਨੂੰ ਜਗੀਰਾਂ ਦੇਵਾਂਗਾ, ਇਹਦੇ ਬਦਲੇ ਮੈਂ ਤੈਨੂੰ ਸੋਨਾ ਦੇਵਾਂਗਾ, ਇਹ ਚੱਕ, ਇਹ ਜਿਹੜਾ ਟਕਾ ਰੱਖ ਕੇ ਤੂੰ ਚੱਕ ਰਿਹਾ ਨਾ, ਮੇਰਾ ਅਪਮਾਨ ਹੋਏਗਾ ਇਹਦੇ 'ਚ, ਇਹ ਰੱਖ ਦੇ। ਬੇਖੌਫ ਨਾਲ ਕਹਿਣ ਲੱਗਾ, ਬਾਦਸ਼ਾਹ ਇਹ ਤਾਂ ਮੈਂ ਸੱਚੇ ਪਾਤਸ਼ਾਹ ਦੀ ਭੇਟ ਕਰਨਾ ਹੈ, ਅਤੇ ਮੇਰਾ ਸੱਚੇ ਪਾਤਸ਼ਾਹ ਜਿਹੜਾ ਨਾ, ਉਹ ਜਗੀਰਾਂ ਦਾ ਭੁੱਖਾ ਨਹੀਂ, ਉਹ ਸੋਨੇ ਦਾ ਭੁੱਖਾ ਨਹੀਂ, ਉਹ ਜ਼ਮੀਨ ਜਾਇਦਾਦ ਦਾ ਭੁੱਖਾ ਨਹੀਂ। ਤੈਨੂੰ ਕੀ ਪਤਾ ਇਸ ਟਕੇ ਦੀ ਕੀਮਤ ਕਿੰਨੀ ਹੈ? ਇਹ ਤਾਂ ਸੱਚਾ ਪਾਤਸ਼ਾਹ ਹੀ ਜਾਣ ਸਕਦਾ ਹੈ। ਚੱਕ ਲਿਆ, ਨਿਰਖੌਫ ਹੋ ਕੇ, ਬੇਖੌਫ ਹੋ ਕੇ ਚੱਕ ਕੇ ਭੱਜਿਆ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ। ਉਹ ਟਕਾ ਰੱਖਿਆ, ਮੱਥਾ ਟੇਕਿਆ, ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰਾ ਪਰਲੋਕ ਸਵਾਰ ਦਿਆ ਜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਗੁਰੂ ਹੈ ਨਾ, ਕਹਿਣ ਲੱਗੇ ਜਾ ਗੁਰੂ ਨਾਨਕ ਸਾਹਿਬ ਦੇ ਘਰੋਂ, ਤੈਨੂੰ ਨਿਵਾਜਿਆ, ਤੇਰਾ ਲੋਕ ਵੀ ਸੁਹੇਲਾ, ਤੇਰਾ ਪਰਲੋਕ ਵੀ ਸੁਹੇਲਾ। ਸਾਧ ਸੰਗਤ ਜੀ ਦੋਨੇ ਲੋਕ ਸਵਾਰ ਤੇ। ਉਦਣ ਜਹਾਂਗੀਰ ਨੂੰ ਪਤਾ ਲੱਗ ਗਿਆ ਬਈ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ। ਪਾਤਸ਼ਾਹ ਤਾਂ ਮੈਂ ਵੀ ਹਾਂ, ਲੇਕਿਨ ਮੈਂ ਇਸ ਸੰਸਾਰ ਦਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ ਲੋਕ ਪ੍ਰਲੋਕ ਦੇ ਪਾਤਸ਼ਾਹ ਨੇ। ਉਸ ਦਿਨ ਇਹ ਭਰੋਸਾ ਆ ਗਿਆ, ਉਸ ਦਿਨ ਯਕੀਨ ਹੋ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮੇਰੇ ਤੋਂ ਵੱਡੇ ਹਨ। ਇਸ ਲਈ ਸਾਹਿਬ ਕਹਿੰਦੇ ਨੇ, ਊਣੇ ਬਹੁਤ ਨੇ, ਊਣੇ ਕਹਿਣ ਕਹਾਇਓ, ਆਪਣੇ ਆਪ ਨੂੰ ਰਾਣਾ ਰਾਜਾ ਕਹਿੰਦੇ ਨੇ, ਬਹੁਤ ਨੇ ਵੱਡੇ ਵੱਡੇ, ਲੇਕਿਨ ਇਹ ਸਭ ਝੂਠੇ ਨੇ, ਝੂਠੇ ਨੇ। ਹਮਰਾ ਰਾਜਨ ਸਦਾ ਸਲਾਮਤ, ਤਾਂ ਕੋ ਸਗਲ ਘਟਾ ਜਸ ਗਾਇਓ। ਸਾਡਾ ਜਿਹੜਾ ਰਾਜਾ ਹੈ ਨਾ, ਸਦਾ ਸਲਾਮਤ ਹੈ, ਉਹਦਾ ਜਸ ਘੱਟ ਘੱਟ ਵਿੱਚ ਗਾਇਆ ਜਾਂਦਾ ਹੈ, ਹਰ ਪਾਸੇ ਗਾਇਆ ਜਾਂਦਾ ਹੈ, ਹਿਰਦੇ ਹਿਰਦੇ 'ਚ ਉਹਨੂੰ ਯਾਦ ਕਰਦੇ ਨੇ, ਅਲੱਗ ਅਲੱਗ ਨਾਮਾਂ ਦੇ ਨਾਲ ਉਹਨੂੰ ਯਾਦ ਕਰਦੇ ਨੇ, ਸਾਰੀ ਕਾਇਨਾਤ ਵਿੱਚ ਉਹਦਾ ਗੀਤ ਗਾਇਆ ਜਾਂਦਾ ਹੈ, ਸਾਰੀ ਸ੍ਰਿਸ਼ਟੀ ਉਹਨੂੰ ਗਾਉਂਦੀ ਹੈ, ਪੌਣ ਉਹਨੂੰ ਗਾਉਂਦੀ ਹੈ, ਪਾਣੀ ਉਹਨੂੰ ਗਾਉਂਦਾ ਹੈ, ਧਰਤੀ ਉਹਨੂੰ ਗਾਉਂਦੀ ਹੈ, ਹਰ ਇੱਕ ਚੀਜ਼ ਜ਼ਰਾ ਜ਼ਰਾ ਜਿਹੜਾ ਹੈ ਨਾ, ਉਸ ਮਾਲਕ ਨੂੰ ਗਾਉਂਦਾ ਹੈ। ਇਸ ਵਾਸਤੇ ਉਹ ਵਾਹਿਗੁਰੂ ਜਿਹੜਾ ਹੈ ਨਾ, ਉਹ ਅਸਲੀ ਸੱਚਾ ਰਾਜਾ, ਹਮਰਾ ਰਾਜਨ ਸਦਾ ਸਲਾਮਤ, ਉਹ ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਉਹ ਨਿਰੰਕਾਰ ਸਦਾ ਸਲਾਮਤ ਹੈ। ਉਪਮਾ ਸੁਣੋ ਰਾਜਨ ਕੀ ਸੰਤੋ, ਕਹਿਤ ਜੇਤ ਪਾਹੁਚਾ। ਮਹਾਰਾਜ ਕਹਿੰਦੇ ਹੁਣ ਉਪਮਾ ਦੱਸੀਏ ਤੁਹਾਨੂੰ ਉਸ ਰਾਜਨ ਦੀ, ਉਹਦੀ ਪਹੁੰਚ ਕਿੱਥੇ ਤੱਕ ਹੈ। ਕਿਸੇ ਦੀ ਪਹੁੰਚ ਇੱਕ ਸ਼ਹਿਰ ਤੱਕ ਹੈ, ਕਿਸੇ ਦੀ ਇੱਕ ਕਸਬੇ ਤੱਕ ਹੈ, ਕਿਸੇ ਦੀ ਇੱਕ ਸਟੇਟ ਤੱਕ ਹੈ, ਕਿਸੇ ਦੀ ਕੰਟਰੀ ਤੱਕ ਹੈ, ਕਿਸੇ ਦੀ ਇੱਕ ਲੋਕ ਤੱਕ ਹੋ ਸਕਦੀ ਹੈ, ਲੇਕਿਨ ਵਾਹਿਗੁਰੂ ਦੀ ਪਹੁੰਚ ਕਿੱਥੇ ਤੱਕ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਦੱਸਦੇ ਤੁਹਾਨੂੰ, ਬੇਸੁਮਾਰ ਵੱਡ ਸਾ ਦਾ ਤਾਰਾ, ਉੱਚੇ ਹੀ ਤੇ ਉੱਚਾ। ਉਹ ਬੇਸ਼ੁਮਾਰ ਹੈ, ਬੇਸੁਮਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤ ਉਧਰੇ ਸੁਣ ਤੇ ਵੀ ਉਧਰੇ, ਬਿਨਸੇ ਪਾਪ ਕਨੇਰੇ। ਉਹਨੂੰ ਗਾਉਣ ਵਾਲੇ ਵੀ ਤਰ ਜਾਂਦੇ ਨੇ, ਐਡਾ ਉੱਚਾ ਹੈ, ਬੇਸੁਮਾਰ ਹੈ, ਸ਼ਾਹ ਹੈ, ਦਾਤਾਰ ਹੈ, ਦਾਤਾਰ ਹੈ। ਉੱਚੇ ਹੀ ਤੇ ਉੱਚਾ, ਸਭ ਤੋਂ ਉੱਚਾ, ਅਤ ਉੱਚਾ ਤਾਂ ਕਾ ਦਰਬਾਰਾ, ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਉਸ ਦਾ ਹੀ ਕੀਤਾ ਹੋਵੇ, ਸਭ ਸ੍ਰਿਸ਼ਟੀ ਉਹਦੀ ਕੀਤੀ ਹੋਈ ਹੈ ਨਾ, ਇਸ ਲਈ ਉਹ ਵੱਡਾ ਹੈ ਸਭ ਤੋਂ, ਉੱਤੋਂ ਵੱਡਾ ਕੋਈ ਹੈ ਹੀ ਨਹੀਂ। ਉਹਦੇ ਵਰਗਾ ਨਾ ਕੋਈ ਪਾਤਸ਼ਾਹ ਹੈ, ਨਾ ਰਾਜਾ ਹੈ, ਨਾ ਸੁਲਤਾਨ ਹੈ, ਉਹਦੇ ਵਰਗਾ ਕੋਈ ਨਹੀਂ, ਇਸ ਲਈ ਉਹ ਬੇਸੁਮਾਰ ਹੈ, ਬੇਸੁਮਾਰ ਹੈ। ਪਵਨ ਪਰੋਯੋ ਸਗਲ ਅਕਾਰਾ, ਪਾਵਨ ਕਾਸਟ ਸੰਗੇ। ਦੇਖੋ ਉਸ ਪਰਮਾਤਮਾ ਵਾਹਿਗੁਰੂ ਦੀ ਕੁਦਰਤ ਦੇਖੋ ਕਿੱਡੀ ਵਿਸ਼ਾਲ ਹੈ, ਕਿੱਡੀ ਮਹਾਨ ਹੈ। ਕਹਿੰਦੇ ਉਸ ਪਰਮਾਤਮਾ ਨੇ ਪਵਨ ਦੇ ਵਿੱਚ ਪਰੋਇਓ, ਸਾਰਿਆਂ ਨੂੰ ਪਵਨ 'ਚ ਹੀ ਪਰੋ ਦਿੱਤਾ, ਅਸੀਂ ਸਾਰੇ ਪਵਨ 'ਚ ਹੀ ਪਰੋਏ ਹੋਏ ਨਾ। ਪਵਨ ਰੂਪੀ ਸੂਤ ਸਾਰਿਆਂ ਦੇ ਵਿੱਚ ਦੀ ਹੈ, ਅਸੀਂ ਤਾਂ ਮੋਤੀਆਂ ਵਾਂਗੂ ਪਰੋਏ ਹੋਏ ਹਾਂ ਪਵਨ ਦੇ ਵਿੱਚ। ਸਾਹ ਚੱਲਦਾ ਹੈ ਤਾਂ ਆਦਮੀ ਹੈ, ਆ ਜਿੰਨੇ ਜੀਵ ਜੰਤੂ ਨੇ ਸਵਾਸ ਦੇ ਆਧਾਰ 'ਤੇ ਹੀ ਚੱਲ ਰਹੇ ਨੇ ਨਾ ਸਾਰੇ। ਜੇ ਸਾਹ ਨਿਕਲ ਜਾਵੇ ਤਾਂ ਫਿਰ ਮਿੱਟੀ ਦੀ ਢੇਰ ਹੋ ਜਾਂਦਾ ਹੈ ਸਰੀਰ। ਪਰਮਾਤਮਾ ਦਾ ਇਹ ਕਿੱਡਾ ਪ੍ਰਤਾਪ ਹੈ ਤੇਜ, ਕਿ ਸਾਹ ਦੇ ਕੇ ਚਲਾ ਰਿਹਾ ਬੰਦੇ ਨੂੰ। ਪਵਨ ਪਰੋਇਓ ਸਗਲ ਆਕਾਰਾ, ਸਾਰੇ ਆਕਾਰ ਨੂੰ ਹੀ ਪਵਨ ਦੇ ਵਿੱਚ ਪਰੋਇਆ ਹੋਇਆ ਹੈ, ਔਰ ਹਵਾ ਹੈ ਤਦੇ ਹੀ ਹੈ। ਸਾਹਿਬਾਂ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਅੰਮ੍ਰਿਤ ਬਾਣੀ ਵਿੱਚ ਸ਼ਬਦ ਅੰਕਿਤ ਕੀਤੇ ਨੇ ਵੀ ਸੰਸਾਰ ਕਿੱਦਾਂ ਬਣਿਆ। ਕੋਈ ਕਹਿੰਦਾ ਇੱਦਾਂ ਬਣਿਆ, ਕੋਈ ਕਹਿੰਦਾ ਇੱਦਾਂ ਬਣਿਆ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਆਪਣੇ ਹੁਕਮ ਦੇ ਵਿੱਚ ਪਵਨ ਪੈਦਾ ਕੀਤੀ ਹੈ। ਪਵਨ ਤੋਂ ਪਾਣੀ ਪੈਦਾ ਹੋਇਆ ਤੇ ਪਾਣੀ ਤੋਂ ਇਹ ਤਿੰਨ ਪਵਨ ਪੈਦਾ ਹੋ ਗਏ। ਪਰ ਪਵਨ ਕਿੱਥੋਂ ਪੈਦਾ ਹੋਈ? ਗੁਰਬਾਣੀ 'ਚ ਖੋਜੀਏ, ਮਹਾਰਾਜ ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਰੇ ਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਸਾਚੇ ਤੇ ਪਵਨਾ ਪਿਆ, ਪਵਨ ਹੁੰਦੀ ਹਵਾ, ਕਿੱਥੋਂ ਪੈਦਾ ਹੋਈ? ਸੱਚੇ ਤੋਂ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਪਵਨ ਤੋਂ ਜਲ ਪੈਦਾ ਹੋ ਗਿਆ, ਜਲ ਤੇ ਤਰੇ ਪਵਨ ਸਾਜਿਆ। ਇਹ ਤਿੰਨ ਪਵਨ ਜਿਹੜੇ ਬਣੇ ਨੇ ਨਾ, ਉਹ ਜਲ ਤੋਂ ਪੈਦਾ ਹੋਏ ਨੇ, ਕਿਉਂਕਿ ਜਿੱਥੇ ਜਲ ਨਹੀਂ ਹੈ ਉੱਥੇ ਅੰਸ਼ ਪੈਦਾ ਨਹੀਂ ਹੋ ਸਕਦੀ। ਕਿੰਨੇ ਐਸੇ ਲੋਕ ਹੋਣਗੇ, ਬ੍ਰਹਮੰਡ ਹੋਣਗੇ, ਜਿਨ੍ਹਾਂ ਵਿੱਚ ਪਾਣੀ ਹੈ ਨਹੀਂ, ਜਿਨ੍ਹਾਂ 'ਚ ਹਵਾ ਹੈ ਨਹੀਂ, ਉੱਥੇ ਜੀਵ ਪੈਦਾ ਹੀ ਨਹੀਂ ਹੋ ਸਕਦੇ। ਆ ਸਾਇੰਸਦਾਨ ਜਿਹੜੇ ਖੋਜਦੇ ਨੇ ਰੋਜ਼, ਨਹੀਂ ਹੋ ਸਕਦੇ। ਇਸ ਲਈ ਪਹਿਲਾਂ ਪਾਣੀ, ਵਾਹਿਗੁਰੂ ਪਹਿਲਾਂ ਹਵਾ, ਫਿਰ ਪਾਣੀ, ਫਿਰ ਤਿੰਨ ਪਵਨ, ਪਰ ਹੋਇਆ ਸੱਚੇ ਤੋਂ, ਵਾਹਿਗੁਰੂ ਤੋਂ ਹੋਇਆ। ਇਸ ਲਈ ਉਸਨੇ ਇੱਦਾਂ ਆਕਾਰ ਪੈਦਾ ਕੀਤਾ ਸ੍ਰਿਸ਼ਟੀ ਦਾ। ਪਾਵਕ ਕਾਸ਼ਟ ਸੰਗੇ, ਫਿਰ ਪਾਵਕ ਹੁੰਦੀ ਅੱਗ, ਕਾਸ਼ਟ ਹੁੰਦੀ ਲੱਕੜ, ਲੱਕੜ ਦੇ ਵਿੱਚ ਅੱਗ ਰਖਾ ਦਿੱਤੀ। ਸਮਾਨ ਅਗਨੀ ਸਾਰੇ ਪਾਸੇ ਹੈ, ਗੁਰਬਾਣੀ ਨੇ ਇਸ ਗੱਲ ਨੂੰ ਮੋਹਰ ਲਗਾਈ ਹੈ। ਸਾਧ ਸੰਗਤ ਕੋਈ ਇਹਨੂੰ ਅਤਕਥਨੀ ਨਾ ਕਹੇ ਵੀ ਕਿੱਦਾਂ ਹੋ ਸਕਦੀ ਜੀ, ਲੱਕੜ 'ਚ ਅੱਗ ਹੋ ਹੀ ਨਹੀਂ ਸਕਦੀ। ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ, ਸਗਲ ਬਨਸਪਤ ਮਹਿ ਬੈਸੰਤਰ, ਬੇਸੰਤਰ ਹੁੰਦੀ ਅੱਗ। ਜਿਤਨੀ ਬਨਸਪਤੀ ਹੈ ਨਾ ਦੁਨੀਆਂ ਦੇ ਵਿੱਚ, ਸਾਰਿਆਂ ਵਿੱਚ ਅੱਗ ਹੈ, ਸਾਰਿਆਂ 'ਚ ਅੱਗ ਹੈ।
ਇਹ ਕੁਦਰਤ ਦੇਖੋ ਜਿਹਨੂੰ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ। ਇਸੇ ਕਰਕੇ ਤਾਂ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਾਹਿਬ ਕਹਿੰਦੇ ਨੇ ਇਹ ਵਾਹਿਗੁਰੂ ਤੁਸੀਂ ਤਾਂ ਪਾਵਕ ਕਾਸਟ ਸੰਗੇ ਦੋਨਾਂ ਨੂੰ ਇਕੱਠੇ ਕਰ ਦਿੱਤਾ। ਦੋਨੇ ਆਪਸ 'ਚ ਦੁਸ਼ਮਣ ਹੈ ਇੱਕ ਦੂਜੇ ਦੇ, ਅੱਗ ਅਤੇ ਲੱਕੜ ਦੁਸ਼ਮਣ ਹੈ, ਅਤੇ ਦੋਨਾਂ ਨੂੰ ਇਕੱਠਿਆਂ ਕਰਤਾ, ਇੱਕ ਥਾਂ 'ਤੇ ਰੱਖ ਦਿੱਤਾ। ਇਹ ਵਾਹਿਗੁਰੂ ਦੀ ਕੁਦਰਤ ਹੈ। ਨੀਚ ਤਰਨ ਕਰ ਰਾਖੇ ਵਾਹਿਗੁਰੂ, ਨੀਰ ਤਰਨ ਕਰ ਰਾਖੇ ਇਕਤ। ਕਹਿੰਦੇ ਨੇ ਨੀਰ, ਨੀਰ ਹੁੰਦਾ ਪਾਣੀ, ਤਰਨ ਹੁੰਦੀ ਧਰਤੀ, ਕਰ ਰਾਖੇ ਏਕਤ ਕੋਈ ਨਾ ਕਿਸੇ ਸੰਗੇ। ਕੋਈ ਵੀ ਇੱਕ ਦੂਸਰੇ ਦਾ ਸੰਗੀ ਨਹੀਂ ਹੈ, ਦੋਨੋਂ ਇੱਕ ਦੂਜੇ ਦੇ ਦੁਸ਼ਮਣ ਹੈ। ਪਾਣੀ ਅਤੇ ਧਰਤੀ ਇੱਕ ਦੂਸਰੇ ਦੀ ਦੁਸ਼ਮਣ ਹੈ। ਪਾਣੀ ਦੇ ਵਿੱਚ ਸਾਧ ਸੰਗਤ ਜੀ ਰੋੜ ਸੁੱਟ ਕੇ ਦੇਖੋ ਤਾਂ ਮਿੰਟ ਲਾਉਂਦਾ, ਅੰਦਰ ਡਬਾ ਕੇ ਰੱਖ ਦਿੰਦਾ ਹੈ। ਤਾਰਦਾ ਭਲਾ ਪੱਥਰ ਨੂੰ, ਦਸ ਗੁਣਾ ਪਾਣੀ ਹੈ, ਇੱਕ ਗੁਣਾ ਧਰਤੀ ਹੈ, ਕਿੱਦਾਂ ਤਰ ਰਹੀ ਹੈ? ਇਹ ਮਹਾਰਾਜ ਦਾ ਇਹ ਕੁਦਰਤ ਹੈ ਨਾ, ਇਹਨੂੰ ਹੀ ਤਾਂ ਕੁਦਰਤ ਕਹਿੰਦੇ, ਹੋਰ ਕਿਹੜੀ ਕੁਦਰਤ ਹੈ? ਇਹੀ ਕੁਦਰਤ ਹੈ। ਨਹੀਂ ਤਾਂ ਸਾਧ ਸੰਗਤ ਜ਼ਿਆਦਾ ਪਾਣੀ ਹੋਵੇ ਉਹਦੇ 'ਚ ਤੁਸੀਂ ਮਿੱਟੀ ਰੱਖ ਦਿਓ, ਡੁੱਬ ਜਾਏਗੀ, ਪੱਥਰ ਡੁੱਬ ਜਾਏਗਾ, ਪਰ ਧਰਤੀ ਖੜੀ ਹੈ। ਪੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਇਹ ਤਾਂ ਪੈ ਵਿੱਚ ਹੈ ਨਾ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ। ਮਹਾਰਾਜ ਕਹਿੰਦੇ ਪੈ ਵਿੱਚ ਧਰਤੀ ਦੱਬੀ ਪਾਰ, ਆ ਭਾਰ ਦੇ ਨਾਲ ਦੱਬੀ ਹੋਈ ਧਰਤੀ ਉਹ ਵੀ ਪੈ 'ਚ ਖੜੀ ਹੈ। ਪੈ ਵਿੱਚ ਪਾਣੀ ਪਾਉਣ ਵੀ, ਪਾਣੀ ਪਾਣੀ ਪਾਉਣ ਚੱਲਦੀ ਹਵਾ ਚੱਲਦੀ ਹੈ ਤਾਂ ਉਡਾ ਕੇ ਲੈ ਜਾਵੇ ਬੰਦੇ ਨੂੰ, ਪਰ ਇਹ ਵੀ ਪੈ ਵਿੱਚ ਹੈ। ਹਰ ਚੀਜ਼ ਪੈ ਵਿੱਚ ਮਹਾਰਾਜ ਨੇ ਬਣਾਈ ਹੈ। ਸੂਰਜ ਇੰਨਾ ਤਪਦਾ ਹੈ ਇੱਕ ਮਿੰਟ 'ਚ ਸਾਰਾ ਕੁਝ ਭਸਮ ਕਰ ਦੇਵੇ, ਲੇਕਿਨ ਪੈ ਵਿੱਚ ਹੈ, ਉਹਨੂੰ ਵੀ ਆਪਣੇ ਹੁਕਮ 'ਚ ਰੱਖਿਆ ਹੈ। ਜਿਤਨੀ ਵੀ ਕਾਇਨਾਤ ਵਿੱਚ ਅਸੀਂ ਦੇਖਦੇ ਹਾਂ ਪਰਮਾਤਮਾ ਦੀ ਬਣਾਈ ਹੋਈ ਕੁਦਰਤ, ਇਹ ਸਭ ਉਹਦੇ ਪੈ ਵਿੱਚ ਹੈ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ, ਪੈ ਵਿੱਚ ਇੰਦ, ਇਹ ਇੰਦਰ ਵੀ ਪੈ ਵਿੱਚ ਹੈ, ਪੈ ਵਿੱਚ ਅਗਨੀ ਹੈ, ਪੈ ਵਿੱਚ ਪਾਣੀ ਹੈ, ਸਾਰਾ ਕੁਛ ਪੈ ਵਿੱਚ ਹੈ। ਨਹੀਂ ਤਾਂ ਸਾਧ ਸੰਗਤ ਨਦੀਆਂ ਰੋੜ ਕੇ ਲੈ ਜਾਣ, ਆ ਸਮੁੰਦਰ ਦੀ ਇੱਕ ਛਲ ਆਵੇ ਸਾਰੀ ਸ੍ਰਿਸ਼ਟੀ ਡੁਬਾ ਕੇ ਗਰਕ ਕਰ ਦੇਵੇ। ਕਦੇ ਕਦੇ ਪਰਮਾਤਮਾ ਉਹ ਝਲਕਾਰਾ ਜਿਹਾ ਦਿਖਾਉਂਦੀ ਵੀ ਹੈ, ਵੀ ਜਦੋਂ ਬਾਹਲੇ ਨਾਸਤਕ ਹੋ ਜਾਂਦੇ ਅਸੀਂ, ਕਿਹੜਾ ਰੱਬ ਹੈ, ਕੋਈ ਰੱਬ ਰੁੱਬ ਹੈ ਨਹੀਂ ਗਾ, ਫਿਰ ਮਹਾਰਾਜ ਕਹਿੰਦੇ ਖੜ ਜਾ, ਤੈਨੂੰ ਦਿਖਾਉਂਦੇ ਝਲਕਾਰਾ, ਫਿਰ ਇੱਕ ਝਲਕਾਰਾ ਹੀ ਵਿਖਾਉਂਦੇ ਨੇ, ਫਿਰ ਤੌਬਾ ਤੌਬਾ ਹੋ ਜਾਂਦੀ ਚਾਰੇ ਪਾਸੇ, ਉਦੋਂ ਫਿਰ ਰੱਬ ਚੇਤੇ ਆ ਜਾਂਦਾ ਹੈ। ਉਹ ਕੁਦਰਤ ਹੈ, ਉਹਨੂੰ ਸਮਝਣ ਦੀ ਲੋੜ ਹੈ। ਵਾਹਿਗੁਰੂ ਐਡਾ ਬਲੀ ਹੈ, ਉਹਨੇ ਸਾਰਾ ਕੁਛ ਆਪਣੇ ਹੁਕਮ 'ਚ ਥੰਮਿਆ ਹੋਇਆ ਹੈ। ਸਾਹਿਬ ਕਹਿੰਦੇ ਇਸ ਲਈ ਨੀਰ ਤਰਨ ਕਰ ਰਾਖੇ ਏਕਤ ਕੋਈ ਨਾ ਕਿਸੇ ਸੰਗੇ। ਜਿਹੜੇ ਇੱਕ ਦੂਸਰੇ ਦੇ ਸੰਗੀ ਨਹੀਂ ਹੈ ਲੇਕਿਨ ਉਹਨਾਂ ਨੂੰ ਸੰਗ ਬਣਾ ਕੇ ਰੱਖਿਆ ਪਰਮੇਸ਼ਰ ਜੀ ਨੇ। ਘਟ ਘਟ ਕਥਾ ਰਾਜਨ ਕੀ ਚੱਲ ਹੈ, ਘਟ ਘਟ ਤੁਝੇ ਉਮਾਹ। ਘਟਾਂ ਘਟਾਂ ਵਿੱਚ ਉਸ ਰਾਜੇ ਦੀ ਕਥਾ ਚੱਲਦੀ ਹੈ, ਦੁਨਿਆਵੀ ਰਾਜਿਆਂ ਦੀ ਨਹੀਂ ਚੱਲਦੀ। ਕੋਈ ਚਾਰ ਕੁ ਦਿਨ ਸੋਹਲੇ ਗਾ ਲਏਗਾ, ਹਟ ਜਾਣਗੇ, ਲੇਕਿਨ ਵਾਹਿਗੁਰੂ ਦਾ ਸੋਹਲਾ ਤਾਂ ਸਦਾ ਹੀ ਚੱਲਦਾ ਹੈ। ਸਾਰੇ ਹੀ ਗਾਉਂਦੇ ਨੇ, ਗਾਵੈ ਤੁਦਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਤੁਦਨੋ ਚਿਤ ਗੋਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਇਹ ਸਾਰੇ ਹੀ ਗਾਉਂਦੇ ਨੇ, ਤੀਰਥ ਕਿੱਦਾਂ ਗਾ ਸਕਦੇ ਨੇ, ਇਹ ਵੀ ਸਾਰੇ ਗਾ ਰਹੇ ਨੇ, ਮਹਾਰਾਜ ਦੀ ਬਾਣੀ ਕਹਿੰਦੀ ਹੈ। ਅਸੀਂ ਇਹ ਕਈ ਵਾਰੀ ਸ਼ੰਕਾ ਕਰ ਲੈਂਦੇ, ਇਹ ਦੱਸੋ ਜੀ ਇਹ ਪਾਣੀ ਕਿੱਦਾਂ ਗਾ ਸਕਦਾ ਰੱਬ ਨੂੰ, ਇਹ ਤਾਂ ਮਨੁੱਖ ਹੀ ਗਾ ਸਕਦਾ ਕੇਵਲ। ਨਹੀਂ ਭਾਈ, ਇਹ ਸਾਰੇ ਹੀ ਗਾਉਂਦੇ ਨੇ, ਸਾਨੂੰ ਨਹੀਂ ਪਤਾ ਲੱਗਦਾ, ਆਮ ਬੰਦਿਆਂ ਨੂੰ ਬ੍ਰਹਮ ਗਿਆਨੀ ਦ੍ਰਿਸ਼ਟੀ 'ਚ ਸਾਰੇ ਹੀ ਗਾਉਂਦੇ ਨੇ। ਸਾਨੂੰ ਇਹ ਪਾਣੀ ਚੱਲਣ ਦੀ ਆਵਾਜ਼ ਆਉਂਦੀ ਹੈ, ਰੌਲਾ ਕੰਨਾਂ 'ਚ ਸੁਣਦਾ ਹੈ, ਬ੍ਰਹਮ ਗਿਆਨੀਆਂ ਨੂੰ ਇਹ ਵੀ ਸਿਮਰਨ ਸੁਣਾਈ ਪੈਂਦਾ ਹੈ ਸਤਸੰਗ ਜੀ। ਪੰਛੀ ਦੇ ਬੋਲ ਜਿਹੜੇ ਨੇ ਉਹ ਵੀ ਅਸੀਂ ਕਹਿੰਦੇ ਚੀਕ ਚਿਹਾੜਾ, ਬ੍ਰਹਮ ਗਿਆਨੀ ਕਹਿੰਦੇ ਇਹ ਵੀ ਉਹ ਮਿੱਠੀ ਬਾਣੀ ਗਾ ਰਹੇ ਨੇ, ਵਾਹਿਗੁਰੂ ਦਾ ਸਿਮਰਨ ਕਰ ਰਹੇ ਨੇ। ਇਹੀ ਫਰਕ ਹੈ। ਘੱਟ ਘੱਟ ਕਥਾ ਰਾਜਨ ਕੀ ਚੱਲ ਹੈ, ਘਰ ਘਰ ਤੁਝੇ ਉਮਾਹਾ, ਤੇਰਾ ਹੀ ਉਤਸ਼ਾਹ ਹੋ ਰਿਹਾ ਸਾਰੇ ਪਾਸੇ, ਤੇਰੀ ਹੀ ਜੈ ਜੈਕਾਰ ਹੋ ਰਹੀ ਹੈ। ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸਮਾਹਾ। ਮਹਾਰਾਜ ਕਹਿੰਦੇ ਜੀ ਜੰਤ ਜਿਹੜੇ ਪੈਦਾ ਕੀਤੇ ਨਾ ਵਾਹਿਗੁਰੂ ਨੇ, ਇਹ ਪਾਛੇ ਕੀ ਆ, ਇਹ ਪਾਛੇ ਕਰਿਆ ਪਿੱਛੋਂ ਕੀਤੇ ਨੇ, ਬਾਅਦ ਵਿੱਚ ਕੀਤੇ ਨੇ, ਪਹਿਲਾਂ ਕੀ ਕੀਤਾ ਹੈ, ਪ੍ਰਥਮੇ ਰਿਜਕ ਸਮਾਹਾ, ਰਿਜਕ ਪਹਿਲਾਂ। ਬੱਚਾ ਬਾਅਦ ਵਿੱਚ ਪੈਦਾ ਹੁੰਦਾ ਹੈ, ਮਾਤਾ ਦੇ ਅਸਥਨਾਂ 'ਚ ਦੁੱਧ ਪਹਿਲਾਂ ਹੀ ਆ ਜਾਂਦਾ ਹੈ। ਇਹ ਵੀ ਵਾਹਿਗੁਰੂ ਦੀ ਲੀਲਾ ਹੈ ਨਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਪਹਿਲੋ ਦੇ ਤੈ ਰਿਜਕ ਸਮਾਹਾ, ਪਿੱਛੋ ਦੇ ਤੈ ਜੰਤ ਉਪਾਹਾ। ਇਹ ਗੱਲ ਵੱਖਰੀ ਹੈ ਕਿ ਵੀ ਅਸੀਂ ਸੋਚਦੇ ਹਾਂ, ਅਸੀਂ ਚਿੰਤਾ ਵੀ ਕਰਦੇ ਹਾਂ ਬਈ ਮੈਂ ਆਹ ਨਹੀਂ ਕਰਾਂਗਾ ਤਾਂ ਫਿਰ ਕਿਵੇਂ ਸਰੇਗਾ ਮੇਰਾ, ਚਿੰਤਾ ਕਰਦੇ ਹਾਂ। ਮਹਾਰਾਜ ਨੇ ਤਾਂ ਕਿਹਾ ਨਿਸ਼ਚਿੰਤ ਹੋ ਜਾ। ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇਤ ਨਾ ਸੇਕ, ਸੋਈ ਸਵਾਮੀ ਇਹਾਂ ਰਾਖੈ ਬੂਝ ਬੁੱਧ ਵਿਵੇਕ, ਮੇਰੇ ਮਨ ਨਾਮ ਕੀ ਕਰ ਟੇਕ। ਪ੍ਰਤਪਾਲੈ ਅਪਿਆਓ ਦੇ ਕੱਛ ਊਨ ਨਾ ਹੋਈ, ਆਸਰਾ ਦਿੰਦਾ ਹੈ, ਸਭ ਨੂੰ ਦਿੰਦਾ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੈ। ਕਲਗੀਧਰ ਪਾਤਸ਼ਾਹ ਉਹ ਕਹਿੰਦੇ ਦੇਖੋ ਕਿਹੋ ਜਿਹਾ ਬੇਅੰਤ ਹੈ, ਪਾਥਰ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ। ਮਤ ਬੰਦਿਆ ਡਰ, ਧੰਨਾ ਜੀ ਕਹਿੰਦੇ ਨੇ ਪਾਥਰ ਕੀਟ ਗੁਪਤ ਹੋਏ ਰਹਿਤਾ, ਦੱਸੋ ਇਹ ਹੋ ਸਕਦਾ ਹੈ, ਪੱਥਰ ਵਿੱਚ ਕੀੜਾ ਪੈਦਾ ਕੀਤਾ, ਪੱਥਰ ਦੇ ਵਿੱਚ ਉਹਨੂੰ ਰਸਤਾ ਕੋਈ ਨਹੀਂ ਬਾਹਰ ਆਉਣ ਨੂੰ, ਅੰਦਰ ਜਾਣ ਨੂੰ, ਅੰਦਰ ਹੈ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਉੱਥੇ ਵੀ ਉਹਨੂੰ ਪਲੀਪੂਰਨ ਪਰਮਾਤਮਾ ਪਾਲ ਰਿਹਾ ਹੈ। ਤੁਸੀਂ ਰੋਜ਼ ਪੜ੍ਹਦੇ ਨਾ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜ ਕਾ ਕੇ ਕਰ ਤਰਿਆ। ਆ ਧਾਲੀਵਾਲ ਦੀ ਜਿਹੜੀ ਨਹਿਰ ਹੈ ਨਾ, ਇੱਥੇ ਸਤਸੰਗ ਜੀ ਡੈਮ ਬਣ ਰਿਹਾ ਸੀ ਜਦੋਂ ਮਹਾਤਮਾ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜਥੇ ਸੰਗਤ ਸਮੇਤ ਜਾ ਰਹੇ ਸਨ, ਮਜ਼ਦੂਰ ਬੜੇ ਇਕੱਠੇ ਦੇਖੇ ਉੱਥੇ, ਉੱਥੇ ਪੱਥਰ ਕੱਟ ਰਹੇ ਸੀ। ਉਹ ਇੱਕ ਪੱਥਰ ਮਜ਼ਦੂਰ ਨੇ ਕੱਟਿਆ ਅਤੇ ਸਾਧ ਸੰਗਤ ਉਹਦੇ ਵਿੱਚੋਂ ਕੀੜਾ ਨਿਕਲਿਆ, ਕੀੜਾ ਉਹਦੇ ਮੂੰਹ ਵਿੱਚ ਚਿੱਟਾ ਚਿੱਟਾ ਕੁਝ ਸੀਗਾ, ਅਤੇ ਸਾਧ ਸੰਗਤ ਸਾਰੇ ਮਜ਼ਦੂਰਾਂ ਨੂੰ ਇਕੱਠਿਆਂ ਕਰ ਲਿਆ, ਉਹਨੇ ਵੀ ਆਹ ਦੇਖੋ ਕੀ ਹੋਇਆ, ਆਹ ਦੇਖੋ ਕੀ ਕਰਾਮਾਤ ਹੋਈ, ਪੱਥਰ ਵਿੱਚੋਂ ਨਿਕਲ ਆਇਆ। ਉੱਥੋਂ ਮਹਾਂਪੁਰਖ ਜਾ ਰਹੇ ਸੀ, ਦੇਖਿਆ ਮਜ਼ਦੂਰ ਬੜੇ ਇਕੱਠੇ ਨੇ, ਉਹ ਵੀ ਖਲੋ ਗਏ ਉੱਥੇ ਵੀ ਕੀ ਹੋ ਰਿਹਾ ਹੈ। ਉਹਨਾਂ ਦੇਖਿਆ ਵੀ ਇਹ ਕੋਈ ਸੰਤ ਮਹਾਤਮਾ ਲੱਗਦੇ ਨੇ, ਕੋਲੇ ਬੁਲਾ ਕੇ ਕਹਿਣ ਲੱਗੇ ਆਹ ਦੇਖੋ ਜੀ ਆਹ ਪੱਥਰ ਅਸੀਂ ਵੱਢ ਰਹੇ ਸੀ ਵਿੱਚੋਂ ਦੀ ਕੀੜਾ ਨਿਕਲ ਆਇਆ। ਮਹਾਂਪੁਰਖਾਂ ਨੇ ਹੱਸ ਕੇ ਉੱਥੇ ਕਿਹਾ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜ ਕਾ ਕਹਿ ਕਰ ਧਰਿਆ। ਉਹ ਤਾਂ ਸੋਝੀ ਵਾਲੇ ਸੀ ਨਾ, ਉਹਦੇ ਸਾਧ ਸੰਗਤ ਮੂੰਹ ਵਿੱਚ ਉਹ ਚਿੱਟਾ ਚਿੱਟਾ ਜਿਹਾ ਦੇਖ ਕੇ ਨਾ ਦਾਣਾ ਜਿਹਾ ਹੱਥ ਲਾਇਆ, ਉਹ ਸਾਰਾ ਜਿੰਨੀ ਜਗ੍ਹਾ ਸੀ ਸਾਰੀ ਚਿੱਟੀ ਸੀ। ਮਜ਼ਦੂਰ ਨੂੰ ਕਿਹਾ ਵੀ ਚੱਟ ਕੇ ਦੇਖ, ਚੱਟਿਆ ਅਤੇ ਸਾਧ ਸੰਗਤ ਮਿਠਾਸ ਆਈ ਜਿੱਦਾਂ ਖੰਡ ਦੀ ਮਿਠਾਸ ਹੁੰਦੀ ਨਾ, ਉਹੋ ਜਿਹਾ ਸਵਾਦ ਆਇਆ। ਮਹਾਂਪੁਰਖ ਕਹਿਣ ਲੱਗੇ ਵੀ ਇਹ ਕੀੜੇ ਪਰਮਾਤਮਾ ਨੇ ਪੈਦਾ ਕੀਤੇ ਨੇ ਪੱਥਰਾਂ ਦੇ ਵਿੱਚ ਵੀ, ਉੱਥੇ ਵੀ ਉਹਨਾਂ ਦਾ ਰਿਜਕ ਪਹੁੰਚਾ ਰਿਹਾ ਹੈ। ਤੂੰ ਕਾਹੇ ਡੋਲੇ ਪ੍ਰਾਨੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਉਹ ਪਰਮੇਸ਼ਰ ਇਹੋ ਜਿਹਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪ੍ਰਥਮੇ ਰਿਜਕ ਸਮਾ, ਪਹਿਲਾਂ ਤੇਰਾ ਰਿਜਕ ਬਣਾਇਆ, ਪਿੱਛੋਂ ਪਾਛੈ ਕਰਿਆ, ਸਾਰੀ ਸ੍ਰਿਸ਼ਟੀ ਪਿੱਛੋਂ ਬਣਾਈ ਹੈ, ਰਿਜਕ ਉਹਦਾ ਪਹਿਲਾਂ ਹੀ ਲਿਖ ਦਿੱਤਾ ਹੈ। ਜੋ ਕਿਛ ਕਰਨਾ ਸੋ ਆਪੇ ਕਰਨਾ, ਮਸਲਤ ਕਾਹੂ ਦੀਨਾ। ਜੋ ਕਿਛ ਕਰਨਾ ਸੋ ਆਪੇ ਕਰਨਾ, ਜੋ ਕੁਛ ਕਰਦਾ ਉਹ ਆਪੇ ਹੀ ਕਰਦਾ, ਇਹ ਨਹੀਂ ਕਿ ਵੀ ਸਲਾਹ ਲੈਂਦਾ ਕਿਸੇ ਦੀ। ਕੋਈ ਵਜ਼ੀਰ ਹੈ, ਅਜੀ ਮੈਨੂੰ ਸਲਾਹ ਦਿਓ ਮੈਂ ਕੀ ਕਰਾਂ, ਰੱਬ ਥੋੜ੍ਹੀ ਸਲਾਹ ਲੈਂਦਾ, ਕਿਸੇ ਤੋਂ ਮਸਲਤ ਨਹੀਂ ਲੈਂਦਾ, ਪੁੱਛਦਾ ਨਹੀਂ ਹੈ। ਮਸਲਤ ਕਾਹੂ ਦੀਨੀ, ਨਹੀਂ ਮਸਲਤ ਉਹਨੂੰ ਸਲਾਹ ਦੇਣ ਵਾਲਾ ਕੋਈ ਨਹੀਂ ਹੈ, ਵਾਹਿਗੁਰੂ ਆਪਣੀ ਮਰਜ਼ੀ ਨਾਲ ਹੀ ਸਭ ਕੁਛ ਕਰਦਾ ਹੈ। ਅਣਕ ਯਤਨ ਕਰ ਕਰੇ ਦਿਖਾਏ, ਸਾਚੀ ਸਾਖੀ ਚੀਨੀ। ਅਣਕ ਯਤਨ ਕਰ ਕਰੇ ਦਿਖਾਏ, ਅਨੇਕ ਯਤਨ ਕਰਕੇ ਕੋਈ ਕਰ ਲਵੇ, ਜ਼ੋਰ ਲਾ ਲਵੇ, ਪਰ ਪਰਮੇਸ਼ਰ ਨੂੰ ਨਹੀਂ, ਉਹਦਾ ਅੰਤ ਨਹੀਂ ਜਾਣ ਸਕਦਾ। ਵਾਹਿਗੁਰੂ ਦੀ ਐਸੀ ਇਹੋ ਜਿਹੀ ਕਰਾਮਾਤ ਹੈ, ਉੱਥੇ ਬੁੱਧੀ ਜਾ ਕੇ ਅਟਕ ਜਾਂਦੀ, ਰੁਕ ਜਾਂਦੀ ਹੈ, ਕੰਮ ਕਰਨ ਨੂੰ ਹਟ ਜਾਂਦੀ। ਅਤੇ ਸਾਡੇ ਸ਼ੰਕਾਵਾਦੀ ਲੋਕ ਫਿਰ ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦਾ ਜੀ, ਇਹ ਕਿੱਦਾਂ ਹੋ ਸਕਦਾ ਹੈ, ਇਹ ਗੱਲ ਅਸੀਂ ਨਹੀਂ ਮੰਨਦੇ, ਕਿਉਂ ਤੁਹਾਡੀ ਬੁੱਧੀ ਦੀ ਪਹੁੰਚ ਨਹੀਂ ਉੱਥੇ, ਅਤੇ ਅਸੀਂ ਕਹਿ ਦਿੱਤਾ ਜੀ ਅਸੀਂ ਮੰਨਦੇ ਹੀ ਨਹੀਂ ਇਹ ਗੱਲ ਨੂੰ। ਪਰ ਕੁਦਰਤ ਬੜੀ ਬੇਅੰਤ ਹੈ, ਵਾਹਿਗੁਰੂ ਚਾਹਵੇ ਤਾਂ ਸਾਧ ਸੰਗਤ ਜੀ ਸੁਲਤਾਨਾ ਘਾਓ ਕਿਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ, ਇੱਕ ਰਾਜੇ ਨੂੰ ਭਿਖਾਰੀ ਬਣਾ ਸਕਦਾ। ਪਰਮੇਸ਼ਰ ਚਾਹਵੇ ਤਾਂ ਜਿਹੜਾ ਪਸ਼ੂ ਸਾਧ ਸੰਗਤ ਚਾਰਾ ਖਾਣ ਵਾਲਾ ਉਹਨੂੰ ਮਾਸ ਖਵਾ ਸਕਦਾ ਹੈ, ਮਾਸ ਖਾਣ ਵਾਲੇ ਨੂੰ ਘਾਹ ਚਰਾ ਸਕਦਾ ਹੈ। ਇਹ ਕੁਦਰਤੀ ਹੈ, ਕੀ ਹੈ, ਨਿਯਮ ਨਹੀਂ ਹੈ ਇਹ ਭਾਵੇਂ, ਲੇਕਿਨ ਪਰਮਾਤਮਾ ਚਾਹਵੇ ਤਾਂ ਕਰ ਸਕਦਾ ਹੈ। ਗੁਰਬਾਣੀ ਨੇ ਇਸ ਗੱਲ 'ਤੇ ਹਾਮੀ ਭਰੀ ਹੈ। ਇਸ ਵਾਸਤੇ ਕਦਾਚਿਤ ਵੀ ਇਹ ਸ਼ੰਕਾ ਗੁਰੂ 'ਤੇ ਨਹੀਂ ਕਰਨੀ, ਪਰਮਾਤਮਾ 'ਤੇ ਨਹੀਂ ਕਰਨੀ। ਵਾਹਿਗੁਰੂ ਬੜਾ ਬੇਅੰਤ ਹੈ। ਬੀਬੀ ਰਜਨੀ, ਪਿਤਾ ਨੇ ਕਿਹਾ ਵੀ ਕੌਣ ਦਿੰਦਾ, ਕਹਿੰਦੀ ਜੋ ਤੁਹਾਨੂੰ ਦਿੰਦਾ। ਬਾਕੀ ਭੈਣਾਂ ਨੇ ਕਿਹਾ ਵੀ ਤੁਸੀਂ ਉਹ ਦਿੰਦੇ ਪਿਤਾ ਜੀ, ਤੁਹਾਡੇ ਬਿਨਾਂ ਕੌਣ ਹੈ ਸਾਡਾ। ਉਹਨੂੰ ਕੱਢ ਦਿੱਤਾ, ਸਾਰੀ ਸਾਖੀ ਤੁਹਾਨੂੰ ਪਤਾ ਹੈ ਕਿਵੇਂ ਕਿਵੇਂ ਹੋਇਆ। ਭਰੋਸਾ ਰੱਖਿਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਰਨਾਂ ਵਿੱਚ ਆਈ ਉਹ ਬੀਬੀ ਰਜਨੀ 'ਤੇ ਐਸੀ ਕਿਰਪਾ ਹੋਈ ਫਿਰ ਮਹਾਰਾਜ ਦੀ। ਜਿਹੜਾ ਪਿੰਗਲਾ ਕੋੜੀ ਪਤੀ ਸੀ ਉਹ ਵੀ ਠੀਕ ਹੋ ਗਿਆ। ਇਹ ਕੁਦਰਤ ਹੈ। ਮਤਾ ਕੋਈ ਕਵੇ ਵੀ ਇਹ ਕਿੱਦਾਂ ਹੋ ਸਕਦਾ ਹੈ, ਭਾਈ ਨਹੀਂ, ਕੁਦਰਤ ਹੈ, ਕੁਛ ਵੀ ਹੋ ਸਕਦਾ ਹੈ। ਕੁਦਰਤ ਹੈ ਹੀ ਉਹ ਚੀਜ਼ ਜਿਹੜੀ ਅਸੀਂ ਸੋਚ ਨਹੀਂ ਸਕਦੇ, ਉਹ ਹੋ ਸਕਦਾ ਹੈ, ਵਾਹਿਗੁਰੂ ਕਰ ਸਕਦਾ ਹੈ। ਇਹ ਸਾਚੀ ਸਾਖੀ ਹੈ, ਇਹ ਗਵਾਹੀ ਹੈ, ਇਹ ਸੱਚੀ ਗੱਲ ਹੈ। ਮਹਾਰਾਜ ਕਹਿੰਦੇ ਹਰ ਭਗਤਾਂ ਕਰ ਰੱਖੇ ਆਪਣੇ ਦੀਨੀ ਨਾਮ ਵਡਾਈ। ਆਪਣੇ ਭਗਤਾਂ ਨੂੰ ਆਪੇ ਰੱਖਦਾ ਹੈ, ਨਾਮ ਦੀ ਵਡਿਆਈ ਦਿੰਦਾ ਹੈ। ਨਾਮ ਜਪਦੇ ਨੇ ਭਗਤ, ਉਹ ਜਿੱਥੇ ਜਾਂਦੇ ਨੇ ਉੱਥੇ ਜੈ ਜੈਕਾਰ ਹੁੰਦੀ ਹੈ। ਜਿਨ ਜਿਨ ਕਰੀ ਅਵੱਗਿਆ ਜਾਨਕੀ, ਤੇ ਤੈਂ ਦੀਏ ਰੁੜਾਈ। ਜਿਹੜੇ ਜਿਹੜੇ ਫਿਰ ਤੇਰੇ ਭਗਤਾਂ ਦੀ ਅਵੱਗਿਆ ਕਰਦੇ ਨੇ, ਅਵੱਗਿਆ ਹੁੰਦਾ ਨਿਰਾਦਰੀ ਕਰਨੀ, ਬੇਇੱਜ਼ਤੀ ਕਰਨੀ, ਕੋਈ ਭਗਤਾਂ ਦੀ ਬੇਇੱਜ਼ਤੀ ਕਰੇ, ਇਨਸਲਟ ਕਰੇ, ਤੇ ਕੀ ਕਰਦਾ ਫਿਰ ਪਰਮਾਤਮਾ, ਤੇ ਤੈਂ ਦੀਏ ਰੁੜਾਈ, ਉਹਨਾਂ ਨੂੰ ਰੋੜ ਦਿੰਦਾ ਹੈ, ਰੋੜ ਦਿੰਦਾ ਹੈ। ਹਰਨਾਕਸ਼ ਨੂੰ ਰੋੜਿਆ ਨਾ, ਅਵੱਗਿਆ ਹੀ ਕੀਤੀ ਸੀ ਨਾ ਉਹਨੇ, ਭਾਵੇਂ ਕਿ ਪੁੱਤਰ ਸੀਗਾ, ਲੇਕਿਨ ਕੀ ਕੁਝ ਨਹੀਂ ਕੀਤਾ ਪ੍ਰਹਿਲਾਦ ਦੇ ਨਾਲ। ਸਤ ਸਿੰਘ ਅੰਦਰ ਬੰਦ ਕਰ ਦਿੱਤਾ ਹਨੇਰੇ 'ਚ। ਇਹ ਸਾਰੀ ਸਾਖੀ ਮਹਾਰਾਜ ਨੇ ਬਾਣੀ 'ਚ ਲਿਖੀ ਹੈ, ਕੋਈ ਐਵੇਂ ਕਹਾਣੀਆਂ ਨਹੀਂ ਹੈ। ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਰਾ, ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ। ਸਾਰਾ ਕੁਛ ਕੀਤਾ ਲੇਕਿਨ ਡੋਲਿਆ ਨਹੀਂ, ਮਹਾਰਾਜ ਨੇ ਰੱਖੀ, ਦੇਖ ਲਓ ਹਰਨਾਕਸ਼ ਨੂੰ ਰੋੜ ਕੇ ਰੱਖ ਦਿੱਤਾ, ਭਗਤ ਨੂੰ ਬਚਾ ਲਿਆ। ਕਬੀਰ 'ਤੇ ਕੀ ਕੁਛ ਹੋਇਆ, ਧੱਕਾ ਮਾਰ ਦਿੱਤਾ ਸੀ ਗੰਗਾ ਦੇ ਵਿੱਚ। ਸਾਧ ਸੰਗਤ ਭਗਤ ਜੀ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਹੱਥ ਪੈਰ ਬੰਨ ਤੇ ਬੇੜੀਆਂ ਨਾਲ ਜਕੜ ਤੇ ਧੱਕਾ ਮਾਰ ਕੇ ਸੁੱਟਤਾ, ਮਰ ਜਾਏਗਾ ਭਈ, ਗਲੋਂ ਲੱਥੇਗਾ। ਲੇਕਿਨ ਵਾਹਿਗੁਰੂ ਨੇ ਰੱਖੀ, ਤਰੰਗਾਂ ਨੇ ਸਾਧ ਸੰਗਤ ਬੇੜੀਆਂ ਭੰਨ ਦਿੱਤੀਆਂ, ਮ੍ਰਿਗਸ਼ਾਲਾ ਵਿਛਾਤੀ, ਭਗਤ ਨੂੰ ਇੱਕ ਆਂਚ ਨਹੀਂ ਆਉਣ ਦਿੱਤੀ। ਇੱਦਾਂ ਰੱਖਦਾ ਉਹ ਆਪਣੇ ਭਗਤਾਂ ਦੇ। ਇਸ ਲਈ ਹਜ਼ੂਰ ਕਹਿੰਦੇ ਨੇ ਨਿੰਦਕ ਜਿਹੜੇ ਹੁੰਦੇ ਨੇ ਨਾ, ਅਵੱਗਿਆ ਕਰਨ ਵਾਲੇ, ਉਹਨਾਂ ਨੂੰ ਰੋੜ ਹੀ ਦਿੰਦਾ ਹੈ। ਸੰਤਾਂ ਦੀ ਜਿਹੜੀ ਨਿੰਦਾ ਕਰਦੇ ਨੇ, ਜਿਹੜੇ ਇਹੋ ਜਿਹੇ ਗੁਰਮੁਖ ਨੇ, ਉਹਨਾਂ ਦਾ ਫਿਰ ਕੁਝ ਨਹੀਂ ਰਹਿੰਦਾ। ਮਹਾਰਾਜ ਅਸ਼ਟਪਦੀ 'ਚ ਲਿਖਦੇ ਨੇ, ਪੰਜਵੇਂ ਪਾਤਸ਼ਾਹ ਸੁਖਮਣੀ ਸਾਹਿਬ ਪੜ੍ਹਦੇ ਹੋ ਨਾ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ। ਸਾਰੀ ਅਸ਼ਟਪਦੀ 'ਚ ਹੀ ਪੜ੍ਹ ਲਿਓ, ਸਾਰਾ ਉਹਦੇ 'ਚ ਲਿਖਿਆ ਹੈ ਪਰਿਭਾਸ਼ਾ, ਵੀ ਕਿਵੇਂ ਕਿਵੇਂ ਉਹ ਰੱਖਦਾ ਹੈ, ਕਿਵੇਂ ਕਿਵੇਂ ਨਿੰਦਕਾਂ ਦੀ ਉਹ ਪਿੱਠ ਲਾਉਂਦਾ ਹੈ। ਇਸ ਵਾਸਤੇ ਰੋੜ ਦਿੰਦਾ ਹੈ। ਮੁਕਤ ਭਏ ਸਾਧ ਸੰਗਤ ਕਰ, ਤਿੰਨਕੇ ਅਵਗੁਣ ਸਭ ਪਰ ਹਰਿਆ। ਜਿਹੜੇ ਸਾਧ ਸੰਗਤ ਕਰਨ ਵਾਲੇ ਗੁਰਮੁਖ ਨੇ, ਉਹਨਾਂ ਨੂੰ ਮੁਕਤੀ ਦੇ ਦਿੰਦਾ ਹੈ, ਉਹਨਾਂ ਦੇ ਸਾਰੇ ਅਵਗੁਣ ਦੂਰ ਕਰ ਦਿੰਦਾ ਹੈ, ਅਵਗੁਣ ਮਿਟਾ ਦਿੰਦਾ ਹੈ। ਤਿੰਨ ਕਉ ਦੇਖ ਭਏ ਕਿਰਪਾਲਾ, ਤਿੰਨ ਪਉ ਸਾਗਰ ਧਰਿਆ। ਉਹ ਕਿਰਪਾਲੂ ਸਤਿਗੁਰੂ ਦਇਆ ਦ੍ਰਿਸ਼ਟੀ ਨਾਲ ਦੇਖਦਾ ਆਪਣੇ ਭਗਤਾਂ ਦੇ ਉੱਤੇ, ਗੁਨਾਹ ਬਖਸ਼ ਲੈਂਦਾ ਹੈ, ਭਉ ਸਾਗਰ ਤੋਂ ਤਾਰ ਦਿੰਦਾ, ਡੁੱਬਣ ਨਹੀਂ ਦਿੰਦਾ। ਸੰਸਾਰ ਸਾਗਰ ਮੇਂ ਜਲਨ ਨਾ ਦੀਨੇ, ਕਿਨੇ ਨਾ ਦੁੱਤਰ ਭਾਖੇ। ਦੁੱਤਰ ਦਾ ਮਤਲਬ ਹੈ ਕਿਸੇ ਨੂੰ ਔਖੇ ਸ਼ਬਦ ਕਹਿਣੇ, ਕਿਸੇ ਦੀ ਨਿਰਾਦਰੀ ਕਰਨੀ, ਉਹਨਾਂ ਨੂੰ ਕੋਈ ਨਿਰਾਦਰੀ ਨਾਲ ਕੋਈ ਅਲਫਾਜ਼ ਨਹੀਂ ਕਹਿ ਸਕਦਾ ਜਿਨ੍ਹਾਂ 'ਤੇ ਵਾਹਿਗੁਰੂ ਦਾ ਹੱਥ ਹੈ। ਉਹਨਾਂ ਦੀ ਕੋਈ ਬੇਇੱਜ਼ਤੀ ਨਹੀਂ ਕਰਦਾ, ਉਹਨਾਂ ਦੀ ਵਾਹਿਗੁਰੂ ਹੋਣ ਨਹੀਂ ਦਿੰਦਾ, ਆਪ ਪੈਜ ਰੱਖਦਾ ਹੈ। ਭਗਤ ਜਨਾ ਕੀ ਹਰ ਜੀਉ ਰੱਖੈ, ਜੁਗ ਜੁਗ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ। ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਉ ਹਰਨਾਕਸ਼ ਮਾਰ ਪਚਾਇਆ ਰਾਮ। ਇਹੋ ਜਿਹਾ ਵਾਹਿਗੁਰੂ ਸਮਰੱਥ ਦਾਤਾ ਹੈ। ਸਤਿਗੁਰੂ ਕਹਿੰਦੇ ਨੇ ਤਿੰਨ ਪਉ ਸਾਗਰ ਤਰਿਆ, ਉਹ ਭਗਤ ਜਿਹੜੇ ਨੇ ਵਾਹਿਗੁਰੂ ਦੇ ਚਰਨੀ ਲੱਗੇ, ਉਹ ਪਉ ਸਾਗਰ ਤੋਂ ਤਰ ਗਏ। ਹਮ ਨਾਨੇ ਨੀਚ ਤੁਮ ਵੱਡ ਸਾਹਿਬ, ਕੁਦਰਤ ਕੌਣ ਵਿਚਾਰਾ। ਨਾਨੇ ਹੁੰਦੇ ਨਿੱਕੇ ਜੇ, ਨੰਨੇ ਜੇ। ਇਹ ਨਿਮਰਤਾ ਨਾਲ ਅਰਦਾਸ ਕਰਨ ਦੀ ਜਾਚ ਦੱਸ ਰਹੇ ਨੇ ਮਹਾਰਾਜ, ਵੀ ਇੱਦਾਂ ਬੇਨਤੀ ਕਰੋ ਮਹਾਰਾਜ ਦੇ ਅੱਗੇ, ਕਦੇ ਨਾ ਕਹੋ ਵੀ ਮੈਂ ਬਹੁਤ ਵੱਡਾ ਹਾਂ, ਉਹਦੇ ਅੱਗੇ ਝੋਕੇ ਰਹਿਣਾ, ਕੀੜੇ ਹਾਂ ਅਸੀਂ। ਨਾਨਾ ਨੀਚ ਤੁਮ ਵੱਡ ਸਾਹਿਬ, ਵਾਹਿਗੁਰੂ ਤੁਸੀਂ ਬਹੁਤ ਵੱਡੇ ਸਾਹਿਬ ਮਾਲਕ ਹੋ ਸਾਡੇ, ਕੁਦਰਤ ਕੌਣ ਵਿਚਾਰਾ, ਤੇਰੀ ਕੁਦਰਤ ਨੂੰ ਕੌਣ ਵਿਚਾਰ ਸਕਦਾ ਹੈ। ਅਸੀਂ ਤਾਂ ਅਲਪੱਗ ਬੁੱਧੀ ਵਾਲੇ ਹਾਂ, ਸਾਡੇ ਕੋਲ ਕੋਈ ਅਕਲ ਹੈ ਨਹੀਂ, ਅਸੀਂ ਕੀ ਜਾਣ ਸਕਦੇ ਮਹਾਰਾਜ। ਤੁਸੀਂ ਤਾਂ ਬੇਸ਼ੁਮਾਰ ਹੋ, ਬੇਅੰਤ ਹੋ ਮਹਾਰਾਜ, ਅਸੀਂ ਤਾਂ ਉਗੁਣੇ ਆ ਰਹੇ ਹਾਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਬਹੁਤ ਜਨਮ ਵਿਛਰੇ ਥੇ ਮਾਧੋ, ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇਹ ਬੇਨਤੀ ਕਰਨ ਦੀ ਜਾਚ, ਵੀ ਮੇਰੇ ਵਰਗਾ ਗਰੀਬ ਕੋਈ ਨਹੀਂ, ਮੇਰੇ ਵਰਗਾ ਕੰਗਾਲ ਕੋਈ ਨਹੀਂ। ਮਨ ਤਨ ਸੀਤਲ ਗੁਰਦਰਸ ਦੇਖੇ, ਨਾਨਕ ਨਾਮ ਅਧਾਰਾ। ਮਨ ਤਨ ਸੀਤਲ ਗੁਰਦਰਸ ਦੇਖੇ, ਜਿਨ੍ਹਾਂ ਨੇ ਐਸੇ ਗੁਰੂ ਦੇ ਦਰਸ਼ਨ ਦੇਖ ਲਏ, ਉਹਨਾਂ ਦਾ ਮਨ ਵੀ ਤਨ ਵੀ ਸੀਤਲ ਹੋ ਗਿਆ, ਠੰਡਾ ਹੋ ਗਿਆ। ਅੱਗੇ ਤਪਦਾ ਰਹਿੰਦਾ ਸੀ ਵਿਕਾਰਾਂ ਦੇ 'ਚ, ਗੁਰੂ ਨਾਨਕ ਸਾਹਿਬ ਦਾ ਜਿੰਨਾ ਦਰਸ਼ਨ ਹੀ ਦੇਖ ਲਿਆ ਨਾ ਸਾਧ ਸੰਗਤ ਜੀ, ਇੱਕਦਮ ਠਾਂਡ ਪਈ ਕਰਤਾਰੇ, ਹਿਰਦਾ ਠੰਡਾ ਹੋ ਗਿਆ। ਨਾਨਕ ਨਾਮ ਅਧਾਰਾ, ਜਿਨ੍ਹਾਂ ਨੇ ਨਾਮ ਨੂੰ ਆਸਰਾ ਬਣਾਇਆ, ਗੁਰੂ ਦੇ ਦਰਸ਼ਨਾਂ ਨੂੰ ਜਿਨ੍ਹਾਂ ਨੇ ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਲੰਗ ਲਾਈ, ਇਹੋ ਜਿਹੀ ਜਿਨ੍ਹਾਂ 'ਤੇ ਬਖਸ਼ਿਸ਼ ਹੋ ਗਈ, ਉਹਨਾਂ ਦਾ ਮਨ ਵੀ ਤਨ ਵੀ ਸ਼ੀਤਲ ਹੋ ਗਿਆ, ਠਾਰ ਹੋ ਗਿਆ, ਠੰਡਾ ਹੋ ਗਿਆ। ਸਤਿਗੁਰਾਂ ਨੇ ਐਸੀ ਬਖਸ਼ਿਸ਼ ਕਰ ਦਿੱਤੀ। ਸਾਧ ਸੰਗਤ, ਇਹ ਪਾਵਨ ਬਖਸ਼ਿਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਸ਼ਟਪਦੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਬਹੁਤ ਸਾਰੀਆਂ ਭੁੱਲਾਂ ਹੋਣੀਆਂ ਸੁਭਾਵਕ ਨੇ, ਆਪ ਸੰਗਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਣਹਾਰ ਨੇ, ਰੋਮ ਰੋਮ ਕਰਕੇ ਬਖਸ਼ਣਾ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਹਮ ਨਾਨੇ ਨੀਚ ਤੁਮ ਵੱਡ ਸਾਹਿਬ, ਕੁਦਰਤ ਕੌਣ ਵਿਚਾਰਾ। ਮਨ ਤਨ ਸੀਤਲ ਗੁਰਦਰਸ ਦੇਖੇ, ਨਾਨਕ ਨਾਮ ਅਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।